ब्रह्मादक समरंथ गुणा गावे गुण शेष सहस जिहवा रस आद अंत लिब लाग तुना गावे गुण महादेव बैरागी जिन ध्यान निरंतर जान्यो काब कल सजस गावो गुर नानक राज जोग जिन माण्यो। हां जी
सतनाम श्री वाहेगुरु साहेब जी। कबीर खूब खाना खीचरी जम है अमृत लोन हीरा रोटी कारने गला कटावे कौन। वाहेगुरु
जी का खालसा वाहेगुरु जी की फतेह। गुरु रूप गुरु खालसा सत संग जी इस पावन श्लोक विच बाबा कबीर जी ने इस गल का निर्णय किया कि गुरमुखा ओ खुराक ना खा जेड़ी खुराक तेरी बुद्धि नूं प्रिष्ट करे। इत्थे आम करके कई गुरमुख प्यारे सवाल करते ने। मैनू फ्रशन किसी ने सवाल किया भी ज्ञानी जी तुहाडी अंडे दे बारे की रहा है। प्रतीत हुंदा भी बंदा चलाक होवेगा। उन्हें अगला नुकता लिया भी ज्ञानी जी मैं उस अंडे की गल करदा जिहड़ा आम करके पोल्ट्री फार्म वाला हुंदा है उहदे चों बच्चा नहीं पैदा हुंदा। गुरमुखो बहुत ही जिरिया दे नालों मैं एक गल विच बेनती करदा। गुरु नानक पातशाह कहिंदे ने बाबा होर खाणा खुशी खुआर जे तखादे तन पीड़िए मन में चले वकार। इत्थे ना अंडे दी गल है ना मीट दी गल है ना शराब दी गल है। गुरु नानक पातशाह ने एक गल विच ही फैसला कर दिता भी गुरु के सिखा जेड़ी खुराक खाण दे नाल तेरी बुद्धि भ्रिष्ट हो जाए वह भावें रोटी भी होवे ना खा वो रोटी भी दुखदाई। महापुरशां ने सानू एक दृष्टांत पढ़ाया सी माड़ी खुराक बारे में बेनती कर लगा है। एक महापुरश विचरदे विचरदे एक नगर विच गए। उन्होंने नगर के गभरुआ नूं पुछया भी गुरमुख असी रात कटनी कोई थां दसो। वह कहण लगे भी बाबा जी साडे इत्थे इक माता जी ने बजुर्ग बड़े संत सेवी ने तुसी उन्हां दे कोल जाओ। महापुरश उन्हां दे घर गए। माता जी ने जी आख्या जी आया आख्या कहण लगे माता जी भी बाबा जी रोटी पानी कहिंदे बीबी जी छगणी है। माता जी रोटी पकाउण लगे जिस मौके रोटी पकाउण लगे ना आप भली प्रकार जानदे हो खास करके सियाल दे दिनां विच साडे पंजाब दीआं बीबियां भैणां चुल्हिआं दे मगर एक लूंबी हुंदी लूंबी उहनूं कहिंदे ने उस लूंबे दे उपर पानी धर दिंदियां उह गर्म हो जांदा है। इसे तरह जिथे माता दा चुल्हा सी उस चुल्हे वाली थां ते कंध विच मोरा सी निगा जिहा ते विच इट सी। माता दे घर इन्नी गरीबी भी उह दीवे दे जगाउण तों भी संकोच करदी है। जदों उन्हें इट पासे करके रोटी पकाई माड़ा जा चानण पिया संतां ने रोटी खाधी पर अज मन जुड़िया नहीं। ਔਰ ਉਸ ਪਰੇਸ਼ਾਨੀ ਕਰਕੇ ਸੰਤ ਜਾਗਦੇ ਨੇ ਤੇ ਕੁਝ ਸਮੇਂ ਤੋਂ ਬਾਅਦ ਉਹਨਾਂ ਦੇ ਕੰਨਾਂ ਵਿੱਚ ਨੱਚਣ ਤੇ ਗਾਉਣ ਦੀ ਆਵਾਜ਼ ਪਈ। ਸੰਤਾਂ ਨੇ ਪੁੱਛਿਆ ਵੀ ਮਾਤਾ ਤੁਹਾਡੇ ਗੁਆਂਢ ਕੌਣ? ਮਾਤਾ ਰੋ ਪਈ, ਕਹਿੰਦੀ ਬਾਬਾ ਜੀ ਮੈਂ ਕੀ ਦੱਸਾਂ, ਮੇਰੇ ਕੋ ਪੂਰਬਲੇ ਪਾਪਾਂ ਦਾ ਫਲ ਹੈ ਕਿ ਮੇਰਾ ਗੁਆਂਢ ਬੇਸਵਾ ਦਾ ਗੁਆਂਢ ਹੈ। ਕਹਿਣ ਲੱਗੇ ਫਿਰ ਬੀਬੀ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ। ਕਿਉਂ? ਕਿਉਂਕਿ ਜਿਸ ਮੌਕੇ ਤੋਂ ਰੋਟੀ ਪਕਾਈ ਸੀ ਨਾ, ਉਦੋਂ ਤੋਂ ਕੰਧ ਚੋਂ ਇੱਟ ਪਾਸੇ ਕਰਕੇ ਤੇ ਵੇਸਵਾ ਦੇ ਦੇਵੇ ਦੇ ਚੰਨ ਨਾਲ ਰੋਟੀ ਪਕਾਈ, ਔਰ ਉਹ ਜਿਹੜਾ ਚਾਨਣ ਸੀ ਉਹ ਚੰਨ ਅਪਵਿੱਤਰ ਸੀ, ਕਿਉਂਕਿ ਭੈੜੀ ਕਮਾਈ ਦਾ ਚਾਨਣ ਸੀ, ਪਾਪ ਦੀ ਕਮਾਈ ਦਾ ਚਾਨਣ ਸੀ, ਔਰ ਉਸ ਪਾਪ ਦੇ ਚਾਨਣ ਦੇ ਨਾਲ ਮੇਰੀ ਰੋਟੀ ਖਾਣ ਨਾਲ ਮੇਰੇ ਸੰਸਕਾਰ ਬਦਲ ਗਏ। ਬੜੀ ਸਿੰਪਲ ਜੀ ਗੱਲ ਹੈ। ਆਪਾਂ ਗੁਰਮੁਖੋਂ ਅੰਮ੍ਰਿਤ ਛਕਦੇ ਹਾਂ, ਇਹ ਪਾਣੀ ਉੱਥੋਂ ਅੰਬਰੋਂ ਨਹੀਂ ਹੁੰਦਾ, ਆਪਣੇ ਨਲਕੇ ਦਾ ਕਹਿ ਲਓ, ਟੂਬਵੈੱਲ ਦਾ ਕਹਿ ਲਓ, ਖੂਹ ਦਾ ਕਹਿ ਲਓ, ਦਰਿਆ ਦਾ ਕਹਿ ਲਓ, ਪਰ ਆਪਾਂ ਕਦੇ ਨਹੀਂ ਆਖਿਆ ਵੀ ਅੰਮ੍ਰਿਤ ਹੈ। ਤੇ ਜਦੋਂ ਉਸ ਪਾਣੀ ਦੇ ਉੱਤੇ ਪੰਜਾਂ ਬਾਣੀਆਂ ਦਾ ਪਾਠ ਹੋ ਜਾਏ, ਉਹਦੇ ਵਿੱਚ ਇੰਨੀ ਸੱਤਿਆ ਆ ਜਾਂਦੀ ਵੀ ਉਹਨੂੰ ਪੀ ਕੇ ਤੇ ਚਿੜੀਆਂ ਵੀ ਬਾਜਾਂ ਨੂੰ ਠੂੰਗੇ ਮਾਰਨ ਲੱਗ ਪੈਂਦੀਆਂ ਨੇ। ਹੈ ਤਾਂ ਪਾਣੀ ਉਹ ਪਹਿਲਾਂ, ਪਰ ਪਾਣੀ ਤੇ ਬਾਣੀ ਪੜਨ ਨਾਲ ਪਾਣੀ ਦੇ ਸੰਸਕਾਰ ਬਦਲ ਗਏ, ਪਾਣੀ ਦਾ ਤੱਤ ਬਦਲ ਗਿਆ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਮੈਨੂੰ ਚੰਗਾ ਪੁਸ਼ਟ ਖੁਰਾਕ ਖਾਣ ਦੀ ਮੱਤ ਨਾ ਦੇ, ਕੀ ਕਰਾਂ, ਕੀ ਖਾਣਾ ਚਾਹੀਦਾ ਹੈ, ਕਿਰਪਾ ਕਰਦੇ ਹਨ
ਕਬੀਰ। ਖੂਬ ਖਾਣਾ ਖਿਚੜੀ,
ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਮੈਂ ਰੱਜ ਰੱਜ ਕੇ ਖਿਚੜੀ ਖਾਂਦਾ ਹਾਂ।
ਜਮ ਹੈ ਅੰਮ੍ਰਿਤ ਲੋਨ,
ਜਿਹਦੇ ਵਿੱਚ ਭਾਈ ਅੰਮ੍ਰਿਤ ਰੂਪੀ ਘਿਓ ਤੇ ਨਿਮਕ ਹੁੰਦਾ ਹੈ,
ਮੇਰਾ ਰੋਟੀ ਕਾਰਨ,
ਔਰ ਇਸ ਮਾਸ ਖਾਣ ਵਾਸਤੇ ਹੀਰਾ ਰੋਟੀ ਕਾਰਨ, ਹੀਰਾ ਮਾਸ ਖਾਣ ਵਾਸਤੇ ਸਾਡੇ ਚੋਂ ਭਾਈ
ਗਲਾ ਕਟਾਵੇ ਕੌਣ,
ਇਹ ਭਲਾ ਗਲਾ ਕੌਣ ਕਟਾਵੇਗਾ। ਇੱਥੇ ਇੱਕ ਹੋਰ ਮੈਂ ਨਿਰਣਾ ਬੇਨਤੀ ਕਰਾਂ, ਲੋਕੀ ਆਮ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਨੇ ਸ਼ਿਕਾਰ ਕੀਤਾ ਸਾਨੂੰ ਕੀ ਅਰਜਾ ਕਰਨ ਵਿੱਚ, ਬੜਾ ਵਧੀਆ ਪੁਆਇੰਟ ਲੈਂਦੇ ਲੋਕੀ। ਤੇ ਗਿਆਨੀ ਜੀ ਕੀ ਜਵਾਬ ਦਿਓਗੇ, ਗੁਰੂ ਗੋਬਿੰਦ ਸਿੰਘ ਨੇ ਸ਼ਿਕਾਰ ਨਹੀਂ ਕੀਤਾ, ਗੁਰਮੁਖੋ ਬਿਲਕੁਲ ਕੀਤਾ, ਬਿਲਕੁਲ ਤੁਹਾਡੇ ਨਾਲ 100% ਸਹਿਮਤ ਹਾਂ, ਪਰ ਸਾਡੇ ਤੇ ਕਲਗੀਧਰ ਦੇ ਸ਼ਿਕਾਰ ਕਰਨ ਵਿੱਚ ਫਰਕ ਹੈ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਦੇ ਵਿੱਚੋਂ ਲਿਸਟ ਪੜ੍ਹੋ, ਤੇ ਉਹਨਾਂ 52 ਕਵੀਆਂ ਦੇ ਵਿੱਚੋਂ 2 ਕਵੀ ਨੇ ਪਿਓ ਪੁੱਤਰ, ਇੱਕ ਦਾ ਨਾਮ ਹੈ ਬਿਸ਼ੰਬਰ ਦਾਸ ਤੇ ਇੱਕ ਦਾ ਨਾਮ ਹੈ ਹਰਗੋਪਾਲ। ਜਿਹੜਾ ਹਰਗੋਪਾਲ ਉਹ ਪੁੱਤਰ ਹੈ ਤੇ ਬਿਸ਼ੰਬਰ ਦਾਸ ਪਿਓ ਹੈ। ਗੁਰਮੁਖੋ ਅੱਜ ਤੁਹਾਨੂੰ ਇਸ ਗੱਲ ਦਾ ਖਿਆਲ ਨਹੀਂ, ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਗੁਰਮੁਖੋ ਮੁਬਾਰਕ ਨੇ ਤੁਹਾਨੂੰ ਡਾਲਰ, ਮੁਬਾਰਕ ਨੇ ਤੁਹਾਨੂੰ ਕੋਠੀਆਂ, ਮੁਬਾਰਕ ਨੇ ਤੁਹਾਨੂੰ ਕਾਰਾਂ, ਮੈਂ ਗੁਰੂ ਅੱਗੇ ਅਰਦਾਸ ਕਰਾਂਗਾ ਪਾਤਸ਼ਾਹ ਤੁਹਾਨੂੰ ਹੋਰ ਦੇਵੇ। ਪਰ ਮੈਂ ਇੱਕ ਬੇਨਤੀ ਕਰਾਂ, 60 ਸਾਲ ਪਿੱਛੇ ਜਾਓ, ਸਾਡੇ ਵਡੇਰਿਆਂ ਨੇ ਧਰਮ ਨੂੰ ਕਾਇਮ ਰੱਖਣ ਵਾਸਤੇ ਬਾਹਰ ਦੇ ਮਰਬੇ ਛੱਡੇ, ਲੈਲਪੁਰ ਤੇ ਸਰਗੋਧੇ ਨੂੰ ਛੱਡਿਆ, ਕਿਲੇ ਵਰਗੀਆਂ ਹਵੇਲੀਆਂ ਛੱਡੀਆਂ, ਮੁਰੱਬਿਆਂ ਨੂੰ ਛੱਡਿਆ। ਅਸੀਂ ਧਰਮ ਨਹੀਂ ਛੱਡਣਾ, ਸਾਨੂੰ ਹਵੇਲੀਆਂ ਤੇ ਜ਼ਮੀਨਾਂ ਦੀ ਲੋੜ ਨਹੀਂ। ਇਹ ਬਹੁਤ ਹੀ ਪੁਰਾਣੀ ਗੱਲ ਨਹੀਂ, ਆਪਣੇ ਬਜ਼ੁਰਗਾਂ ਦੀ ਗੱਲ ਹੈ। ਪਰ ਮਿੱਤਰੋ, ਅੱਜ ਆਪਾਂ ਪੈਸਿਆਂ ਲਈ ਧਰਮ ਛੱਡ ਦਿੱਤਾ, ਸਾਨੂੰ ਕਲਗੀਧਰ ਨੇ ਮੂੰਹ ਨਹੀਂ ਜੇ ਲਾਉਣਾ। ਅਸੀਂ ਕਲਗੀਧਰ ਦੇ ਦਰ ਪ੍ਰਵਾਨ ਨਹੀਂ ਹੋਵਾਂਗੇ। ਬਸ਼ੰਬਰ ਦਾਸ ਅਜੈਨ ਦਾ ਸੇਠ ਹੈ, ਬੜਾ ਅਮੀਰ, ਉਹਦੇ ਮਨ ਵਿੱਚ ਇੱਕ ਗੱਲ ਦੀ ਬੜੀ ਚਿੰਤਾ ਵੀ ਮੇਰਾ ਪੁੱਤਰ ਕਿਤੇ ਪਾਸੇ ਨਾ ਤਿਲਕ ਜਾਏ, ਦਿਨੇ ਰਾਤ ਉਹਨੂੰ ਵੜ ਵੜ ਖਾਂਦੀ ਚਿੰਤਾ। ਉਹਦਾ ਕਾਰਨ ਕੀ ਹੈ? ਉਹਦਾ ਪਿਓ ਜੋਗੀਆਂ ਕੋਲ ਜਾਂਦਾ, ਸਿੱਧਾਂ ਕੋਲ ਜਾਂਦਾ, ਆਖਿਰ ਪਿਓ ਦੀ ਪ੍ਰੇਰਨਾ ਦੇ ਨਾਲ ਹਰ ਗੋਪਾਲ ਪੁੱਤਰ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਤੁਰ ਪਿਆ। ਇਹ ਉਹ ਪੁਰੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤਖ਼ਤ ਬਣਾਇਆ, ਕੇਸਗੜ੍ਹ। ਕਈ ਬੰਦੇ ਕਹਿੰਦੇ ਜੀ ਕੇਸਾਂ ਦੀ ਕੀ ਲੋੜ ਹੈ, ਗੁਰਸਿੱਖੋ ਗੁਰੂ ਨੂੰ ਕੇਸ ਕਿੰਨੇ ਪਿਆਰੇ ਨੇ। ਉਹਨਾਂ ਕਸ਼ਹਿਰਾ ਗੜ੍ਹ ਨਹੀਂ ਬਣਾਇਆ, ਉਹਨਾਂ ਕੰਘਾ ਗੜ੍ਹ ਨਹੀਂ ਬਣਾਇਆ, ਉਹਨਾਂ ਨੇ ਕੇਸਾਂ ਦੇ ਨਾਮ ਤੇ ਕੇਸਗੜ੍ਹ ਬਣਾਇਆ। ਕੇਸਗੜ੍ਹ, ਕੇਸਗੜ੍ਹ ਦੀ ਪਾਵਨ ਧਰਤੀ ਨੂੰ ਤੁਰ ਪਿਆ ਉਹ ਹਰਗੋਪਾਲ। ਪਿਓ ਨੇ ਆਖਿਆ ਪੁੱਤਰਾ ਆ 500 ਰੁਪਈਆ ਤੂੰ ਗੁਰੂ ਨੂੰ ਮੱਥਾ ਟੇਕੀ ਆਪਣੇ ਵੱਲੋਂ ਤੇ 125 ਮੇਰੇ ਵੱਲੋਂ। ਲੰਮਾ ਪੈਂਡਾ ਕਰਕੇ ਹਰਗੋਪਾਲ ਆਨੰਦਪੁਰ ਸਾਹਿਬ ਆਇਆ। ਮੈਂ ਗੱਲ ਹੀਰਾ ਰੋਟੀ ਦੀ ਲਿਆਉਣ ਲੱਗਾ। ਉਸ ਮੌਕੇ ਦੀਨ ਦੁਨੀਆ ਦੇ ਮਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਮਾਫ ਕਰਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡ ਕੇ ਆਏ ਨੇ। ਭਾਈ ਵੀਰ ਸਿੰਘ ਲਿਖਦੇ ਨੇ ਵੀ ਮਰੇ ਹੋਏ ਜਾਨਵਰਾਂ ਦੇ ਥੱਲਿਓਂ ਲੱਤਾਂ ਵਧੀਆਂ ਨੇ ਤੇ ਲਮਕਦੇ ਨੇ ਦੋ ਪਾਸੇ। ਹਰਗੋਪਾਲ ਦਾ ਮੂਡ ਖਰਾਬ ਹੋ ਗਿਆ, ਕਹਿਣ ਲੱਗਾ ਵੀ ਗੁਰੂ ਕਾਹਦਾ ਤਾਂ ਬੜਾ ਜ਼ਾਲਮ ਹੈ, ਮੇਰੇ ਪਿਓ ਨੇ ਐਸ ਗੁਰੂ ਕੋਲ ਮੈਨੂੰ ਪ੍ਰਦੇਸ਼ ਚੋਂ ਭੇਜਿਆ। ਉਹਦੇ ਮਨ ਵਿੱਚ ਫੁਰਨਾ ਆਇਆ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਸਿੰਘੋ ਸਾਡੇ ਸਿੱਖ ਦਾ ਪੁੱਤਰ ਆਇਆ, ਇਹਦਾ ਮੂਡ ਖਰਾਬ ਹੋਇਆ ਤੇ ਇਹਨਾਂ ਦੇ ਰੱਸੀਆਂ ਖੋਲ ਦਿਓ। ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ ਮਰੇ ਹੋਏ ਜਾਨਵਰ ਜਿਹੜੇ ਘੋੜਿਆਂ ਤੇ ਖੱਚਰਾਂ ਤੇ ਲੱਦੇ ਹੋਏ ਸਨ, ਗੁਰੂ ਕੇ ਸਿੱਖਾਂ ਨੇ ਰੱਸੀਆਂ ਖੋਲੀਆਂ ਤੇ ਗੁਰਮੁਖ ਉੱਡ ਗਏ। ਹਿਰਨ ਦੌੜ ਗਿਆ, ਆਪਾਂ ਮਾਰਨ ਤਾਂ ਜੋਗੇ ਹਾਂ ਪਰ ਜਵਾਲਣ ਜੋਗੇ ਤਾਂ ਨਹੀਂ ਨਾ, ਰੀਸਾਂ ਕਰਦੀਆਂ ਕਲਗੀਧਰ ਦੀਆਂ। ਸਤਿਗੁਰ ਮੇਰਾ ਮਾਰ ਜਿਵਾਲੇ, ਸਤਿਗੁਰ ਮੇਰਾ ਸਦ ਪ੍ਰਤ ਪਾਲੇ। ਜਦੋਂ ਜਾਨਵਰ ਉੱਡ ਗਏ ਨਾ, ਹਿਰਨ ਜੰਗਲ ਨੂੰ ਦੌੜ ਗਏ, ਪੰਛੀ ਆਕਾਸ਼ ਨੂੰ ਉੱਡ ਗਏ, ਰਾਤ ਨੂੰ ਸੁੱਤਾ ਹਰਗੋਪਾਲ, ਜਾਨਵਰਾਂ ਨੇ ਆਣ ਕੇ ਠੂੰਗੇ ਮਾਰਨੇ ਸ਼ੁਰੂ ਕਰ ਦਿੱਤੇ। ਕਹਿਣ ਲੱਗੇ ਤੂੰ ਕਿਥੋਂ ਦਾ ਚੌਧਰੀ ਆਇਆ, ਗੁਰੂ ਦੇ ਕੰਮ ਵਿੱਚ ਦਖਲ ਅੰਦਾਜ਼ੀ ਕਰਨ ਵਾਲਾ, ਸਾਡੇ ਪਤਾ ਨਹੀਂ ਕਿਹੜੇ ਕਰਮਾਂ ਕਰਕੇ ਪਾਪੀਆ ਸਾਨੂੰ ਗੁਰੂ ਨੇ ਮੁਕਤ ਕੀਤਾ ਤੇ ਫਿਰ 84 ਦੇ ਚੱਕਰ 'ਚ ਪਾਉਣ ਵਾਸਤੇ ਆਇਆ। ਅਗਲੇ ਦਿਹਾੜੇ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ, ਮਨ ਨੂੰ ਟਕਾ ਆਇਆ, ਸ਼ਰਧਾ ਬੱਝ ਗਈ ਪਰ ਮਨ ਡੱਕੂ ਡੋਲੇ ਖਾਣੋ ਹਟਿਆ ਨਾ। ਗੁਰਮੁਖੋ 3 ਮਹੀਨੇ ਦੇ ਕਰੀਬ ਉਹ ਹਰਗੋਪਾਲ ਆਨੰਦਪੁਰ ਸਾਹਿਬ ਰਿਹਾ, 3 ਮਹੀਨੇ। ਜਦੋਂ ਮੁੜ ਲੱਗਾ ਨਾ, ਉਹਨੇ ਆਪਣੇ ਬਾਪ ਵਾਲੇ ਤੇ ਆਪਣੇ ਪੈਸੇ ਗੁਰੂ ਦੇ ਅੱਗੇ ਮੱਥਾ ਟੇਕਿਆ, 625 ਰੁਪਈਆ, ਬੜੀ ਵੱਡੀ ਰਕਮ ਹੈ, ਬਹੁਤ ਵੱਡੀ ਰਕਮ। ਜਦੋਂ ਮੱਥਾ ਟੇਕਿਆ ਤੇ ਗੁਰੂ ਨੇ ਪਤਾ ਕੀ ਦਿੱਤਾ, ਕੜਾ, ਇੱਕ ਕੜਾ, ਤੇ ਨਾਲੇ ਆਖਿਆ ਸਿੱਖਾ ਸਿੱਖੀ ਭਾਵ ਦੀ ਲੈ ਕੇ ਤੁਰ ਪਿਆ। ਇੱਕ ਬਾਹਮਣ ਮਾਜਰਾ ਪਿੰਡ ਉਸ ਇਲਾਕੇ 'ਚ ਕੋਈ, ਜਦੋਂ ਉਹ ਡੰਡੀਏ ਡੰਡੀ ਤੁਰਿਆ ਜਾ ਰਿਹਾ ਤੇ ਉੱਥੇ ਧਿਆਨ ਸਿੰਘ ਨਾਮ ਦਾ ਗੁਰੂ ਕਾ ਅੰਮ੍ਰਿਤਧਾਰੀ ਸਿੰਘ ਹਲ ਵਾਹੁੰਦਾ ਸੀ, ਉਹਦੇ ਮਨ ਵਿੱਚ ਇਹ ਭਾਵਨਾ ਆਈ ਵੀ ਜਾਪਦਾ ਇਹ ਆਨੰਦਪੁਰੋਂ ਆਇਆ, ਮੇਰੇ ਗੁਰੂ ਦਾ ਸਿੱਖ ਹੈ, ਗੁਰ ਭਾਈ ਹੈ, ਇਹਦੀ ਜਲ ਪਾਣੀ ਨਾਲ ਸੇਵਾ ਕਰਾਂ। ਇੱਧਰ ਇਹਦਾ ਚੰਦਰਾ ਮਨ ਸੋਚਾਂ 'ਚ ਡੋਬਾ ਵੀ ਗੁਰੂ ਨੇ ਮੇਰੇ ਨਾਲ ਠੱਗੀ ਮਾਰ ਲਈ। ਸਿੱਖ ਸੋਚਦਾ ਹੈ ਗੁਰਮੁਖੋ ਗੁਰੂ ਪਰਮੇਸ਼ਰ ਠੱਗ, ਪਰ ਸਾਡੇ ਵਰਗਾ ਨਹੀਂ। ਗੁਰੂ ਠੱਗੀ ਮਾਰਦਾ ਸਾਡੇ ਦੈਂਤ ਪੁਣੇ ਤੇ ਸਾਨੂੰ ਦੇਵਤੇ ਬਣਾ ਦਿੰਦਾ। ਗੁਰੂ ਇਸ ਤਰ੍ਹਾਂ ਦਾ ਠੱਗ ਹੈ, ਉਹ ਕੌਡੇ ਰਾਕਸ਼ ਨੂੰ ਦੇਵਤਾ ਬਣਾ ਦਿੰਦਾ। ਉਹ ਸ਼ੇਖ ਸੱਜਣ ਦੇ ਧਰਮਸ਼ਾਲਾ ਤੇ ਮਸੀਤ ਨੂੰ ਜਿੱਥੇ ਲੋਕਾਂ ਦੀ ਕਤਲ ਕਰਦਾ ਉਹ ਗੁਰਦੁਆਰਾ ਬਣਾ ਦਿੰਦਾ। ਗੁਰੂ ਪਿਆਰਿਓ ਕਹਿਣ ਲੱਗਾ ਗੁਰੂ ਨੇ ਭੂਰਾ ਕੜਾ ਦਿੱਤਾ, ਇੱਕ ਲੋਹੇ ਦਾ ਕੜਾ ਦਿੱਤਾ ਤੇ ਆਖਿਆ ਸਿੱਖੀ ਭਾਵਦੀ ਮੇਰਾ ਪਿਓ ਕਮਲਾ ਹੈ, 3 ਮਹੀਨੇ ਜ਼ਿੰਦਗੀ ਤੇ ਬਰਬਾਦ ਹੋ ਗਏ। ਉਧਰ ਧਿਆਨ ਸਿੰਘ ਨੇ ਆਵਾਜ਼ ਮਾਰੀ, ਉਹ ਭਰਾਵਾ ਗੁਰੂ ਕੇ ਸਿੱਖ ਆਨੰਦਪੁਰ ਤੋਂ ਆਇਆ, ਮੇਰੇ ਗੁਰੂ ਦੀ ਗੱਲ ਸੁਣਾ ਕੋਈ। ਉਹਨੇ ਆਪਣਾ ਹਲ ਛੱਡਿਆ, ਕਰਲ ਗਿਆ ਜਲ ਪਾਣੀ ਛਕਾਇਆ ਤੇ ਕਹਿਣ ਲੱਗਾ ਸੁਣਾ ਗੁਰੂ ਦੀਆਂ ਗੱਲਾਂ, ਗੁਰੂ ਨੇ ਕੀ ਦਿੱਤਾ ਤੈਨੂੰ। ਇਹਨੇ ਆਪਣਾ ਦਿਲ ਉਹਦੇ ਅੱਗੇ ਖੋਲ ਕੇ ਰੱਖ ਦਿੱਤਾ। ਕਹਿਣ ਲੱਗਾ ਕੀ ਦੱਸਾਂ ਭਰਾ, ਗੁਰੂ ਨੇ ਆਖਿਆ ਸਿੱਖੀ ਭਾਵਦੀ ਆ ਲੋਹੇ ਦਾ ਕੜਾ ਮੇਰੇ ਮੱਥੇ ਮਾਰਿਆ ਏ, ਆ ਕੜਾ ਮੈਂ ਘਰ 50 ਵੇਰਾਂ ਖਾਧਾ ਤੇ ਆਂਦਾ ਸੀ ਆ ਪ੍ਰਸ਼ਾਦ ਲੈ ਜਾ। ਜਿਹਨਾਂ ਨੂੰ ਕਦਰ ਹੈ ਨਾ ਉਹ ਜਾਣਦੇ ਨੇ, ਵਿਣ ਗਾਹ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਬਕਾਏ। ਗੁਰਮੁਖਾ ਹੀਰੇ ਦੀ ਲਾਲ ਵਪਾਰੀ ਜਾਣਦਾ, ਸਾਡੇ ਵਾਸਤੇ ਇੱਕ ਮਣਕਾ ਡੰਗਰਾਂ ਦੀ ਗਲ ਚ ਪਾਉਣ ਵਾਲਾ, ਅਸੀਂ ਕੀ ਜਾਣੀਏ ਹੀਰਿਆਂ ਨੂੰ। ਧਿਆਨ ਸਿੰਘ ਕਹਿਣ ਲੱਗਾ ਆਪਾਂ ਸੌਦਾ ਨਾ ਮਾਰ ਦਈਏ। ਉਹਦੇ ਮਨ ਚ ਖਿਆਲ ਹੈ ਵੀ ਮੇਰੇ ਪਿਓ ਵਰਗਾ ਝੁੱਡੂ ਜੱਟ ਹੈ ਝੁੱਡੂ। ਕਹਿਣ ਲੱਗਾ ਜੀ ਵੇਖ ਲਓ। ਉਹ ਧਿਆਨ ਸਿੰਘ ਕਹਿਣ ਲੱਗਾ ਵੀ ਗੁਰਮੁਖਾ ਇਉਂ ਕਰ, ਮੈਨੂੰ ਗੁਰੂ ਕਾ ਬਚਨ ਦੇ ਦੇ ਤੇ ਮੈਂ ਤੈਨੂੰ 100 ਰੁਪਈਆ ਵੱਧ ਦੇਣਾ। ਕਹਿਣ ਲੱਗਾ ਬੜਾ ਵਧੀਆ ਸੌਦਾ, ਨਾਲੇ ਵਿਆਜ ਮਿਲ ਗਿਆ, ਮੈਂ ਵਪਾਰੀ ਪੁੱਤਰ ਹਾਂ, ਗਏ ਪੈਸੇ ਮੁੜ ਗਏ। ਕਹਿਣ ਲੱਗਾ ਠੀਕ ਹੈ, ਕੜਾ ਬਾਰੇ ਤੁਹਾਡਾ ਕੀ ਵਿਚਾਰ। ਕਹਿਣ ਲੱਗਾ ਵੀ ਤੁਹਾਡੀ ਮਰਜ਼ੀ। ਉੱਥੇ ਭਾਈ ਵੀਰ ਸਿੰਘ ਲਿਖਦੇ ਨੇ ਵੀ ਜਦੋਂ ਇਹਨੇ ਉਸ ਕੜਾ ਪ੍ਰਸ਼ਾਦ ਦੇ ਬਰਤਨ ਨੂੰ ਖੋਲ੍ਹ ਕੇ ਵੇਖਿਆ ਤੇ ਇਹਨੂੰ ਮਾਸ ਦੱਸਿਆ ਮਾਸ, ਇਹਨੇ ਪੈਸੇ ਦਿੱਤੇ। ਉਸ ਗੱਭਰੂ ਨੇ ਲੈ ਲੈ, ਇਹ ਦਿੱਲੀ ਪਹੁੰਚਿਆ ਤੇ ਗੁਰਮੁਖ ਇੱਥੇ ਆ ਕੇ ਵਪਾਰ ਕੀਤਾ ਤੇ ਉਹਨਾਂ ਪੈਸਿਆਂ ਦਾ 3000 ਰੁਪਈਆ ਬਣ ਗਿਆ। 3000 ਮੁੜ ਕੇ ਰਾਜਸਥਾਨ ਵਿੱਚ ਕਪਾਲੀ ਨਗਰ ਉੱਥੇ ਪਹੁੰਚਿਆ, ਇਹਨੇ ਉਰਸ ਰਾਸ ਦਾ ਸੌਦਾ ਕੀਤਾ ਤੇ ਇਹਨੂੰ 10000 ਰੁਪਈਆ ਬਣਿਆ ਤੇ ਕਹਿਣ ਲੱਗਾ ਸਵਾਦ ਆਇਆ ਨਾ ਗੁਰੂ ਦੇ ਦੇਣ ਦੇ ਬਹਾਨੇ ਨੇ, ਇਵੇਂ 625 ਰੁਪਈਆ ਬਰਬਾਦ ਕੀਤਾ ਸੀ। ਕਰ ਗਿਆ, ਪਿਓ ਦੇ ਮਨ ਵਿੱਚ ਆਇਆ ਵੀ ਮੇਰਾ ਪੁੱਤਰ ਗੁਰੂ ਕੋਲੋਂ ਹੋ ਕੇ ਆਇਆ, ਬਦਲਿਆ ਹੋਵੇਗਾ। ਇਹ ਪੈਰ ਪੋਲੇ ਪਾਉਂਦਾ ਘਰ 'ਚ, ਪਿਓ ਨੂੰ ਇਸ ਕਰਕੇ ਖੁਸ਼ੀ ਵੀ ਸ਼ਾਇਦ ਗੁਰੂ ਦੀ ਰਹਿਮਤ ਹੋ ਗਈ ਅਤੇ ਇਹਨੂੰ ਇਸ ਕਰਕੇ ਖੁਸ਼ੀ ਵੀ ਮੈਂ 4 ਪੈਸੇ ਲੈ ਕੇ ਆਇਆ। ਗੱਲ ਕੀਤੀ, ਕਹਿਣ ਲੱਗਾ ਪੁੱਤਰਾ ਮੇਰੇ ਵਾਸਤੇ ਕੁਝ। ਕਹਿਣ ਲੱਗਾ ਵੀ ਗੁਰੂ ਨੇ ਕੜਾ ਦਿੱਤਾ ਹੈ, ਹਲੋਹੇ ਦਾ ਕੜਾ ਪਾਲਾ ਹੱਥ ਵਿੱਚ, ਹੋਰ ਕੁਝ ਕਿਹਾ ਸੀ। ਕਹਿਣ ਲੱਗਾ ਗੁਰੂ ਨੇ ਆਖਿਆ ਸਿੱਖੀ ਭਾਵ ਦੀ ਤੇ ਮੈਂ ਉਹ ਗੱਲ ਵੇਚ ਆਇਆ ਤੇ ਪੈਸੇ ਮੈਨੂੰ ਮਿਲ ਗਏ ਨੇ, 100 ਰੁਪਈਆ ਵੱਧ ਕਮਾਇਆ ਤੇ ਬਾਪੂ 10000 ਬਣਿਆ 625 ਦਾ। ਉਹਨੇ ਆਖਿਆ ਪੁੱਤਰਾ ਤੂੰ ਮੇਰੀ ਜੜ ਪੁੱਟ ਦਿੱਤੀ, ਨਾ ਜੰਮ ਦੋ। ਗੁਰਮੁਖੋ ਇਤਿਹਾਸ ਕਹਿੰਦਾ ਵੀ 3 ਮਹੀਨਿਆਂ ਵਿੱਚ ਚਿੱਟੇ ਨੰਗ ਹੋ ਗਏ। ਬਾਣੀ ਦੀਆਂ ਪੰਕਤੀਆਂ ਆਪਾਂ ਜਾਣਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਾਇਆ ਜਾਂ ਸੁੱਖ ਤਾਂ ਬਣੋਈ। ਸਾਨੂੰ ਦੁੱਖ ਦੇ ਮੌਕੇ ਤਾਂ ਗੁਰੂ ਦਾ ਚੇਤਾ ਆਉਂਦਾ ਪਰ ਸੁੱਖ ਦੇ ਮੌਕੇ ਤੇ ਆਉਂਦਾ ਨਹੀਂ। ਕਿਤੇ ਸੁੱਖ ਦੇ ਮੌਕੇ ਤੇ ਆਵੇ ਤੇ ਗੁਰੂ ਨਦਰੀ ਨਦਰ ਨਿਹਾਲ ਕਰ ਦੇਗਾ। ਉਧਰ ਗੁਰਮੁਖ ਧਿਆਨ ਸਿੰਘ ਵਾਲੇ ਪਾਸੇ ਵੱਲ ਵੇਖੋ, ਉਹਨੇ ਉਹ ਬਚਨ ਲੈ ਲੈ। ਜਦੋਂ ਅਗਲੇ ਦਿਨ ਉਹ ਗੁਰਮੁਖ ਹਲ ਵਾਹੁਣ ਗਿਆ ਨਾ, ਉਹਦੇ ਹਲ ਦੇ ਚੌ ਦੇ ਨਾਲ ਉਹਨੂੰ ਮੋਹਰਾਂ ਦਾ ਇੱਕ ਮੱਘਾ ਲੱਭਾ, ਮੋਹਰਾਂ ਦਾ। 3 ਮਹੀਨਿਆਂ ਤੋਂ ਬਾਅਦ ਜਦੋਂ ਉਹ ਮੁੜਿਆ ਤੇ ਭਾਈ ਧਿਆਨ ਸਿੰਘ ਦੇ ਘਰ ਦੋਵੇਂ ਪਿਓ ਪੁੱਤਰ ਆਏ, ਤੇ ਭਾਈ ਧਿਆਨ ਸਿੰਘ ਕਹਿਣ ਲੱਗਾ ਵੀ ਤੂੰ ਮੇਰਾ ਗੁਰਭਾਈ ਗੁਰਮੁਖਾ, ਮੈਂ ਗੁਰਸਿੱਖ, ਮੈਂ ਠੱਗ ਨਹੀਂ ਪਰ ਮੈਂ ਬਚਨ ਨਹੀਂ ਮੋੜਨਾ, ਬਚਨ ਗੁਰੂ ਕੋਲ ਜਾਣ ਕਰਕੇ ਮੁੜੇਗਾ। ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਗਏ, ਹੁਣ ਵੇਖੋ ਗੁਰੂ ਦੀ ਕਰਾਮਾਤ, ਜਦੋਂ ਬ੍ਰਾਹਮਣ ਮਾਜਰਿਓ ਨੇ ਕੜਾਹ ਪ੍ਰਸ਼ਾਦ ਨੂੰ ਖੋਲ ਕੇ ਵੇਖਿਆ ਤੇ ਮਾਸ ਜਦੋਂ ਪਿਓ ਨੂੰ ਜਾ ਕੇ ਦਿੱਤਾ ਤੇ ਗਰਮ ਗਰਮ ਕੜਾਹ, ਤੁਸੀਂ ਕਹੋਗੇ ਗਿਆਨੀ ਜੀ ਤੁਹਾਨੂੰ ਝੂਠ ਮਾਫ ਹੈ, ਉਹ ਕਿੱਥੇ ਆਨੰਦਪੁਰ ਸਾਹਿਬ ਕਿੱਥੇ ਉਜੈਨ, ਤੇ ਕੜਾ ਗਰਮ ਕਿਵੇਂ ਰਹਿ ਸਕਦਾ ਹੈ? ਦਲੀਲ ਨਹੀਂ, ਵਿਗਿਆਨ ਨਹੀਂ ਬਣਦਾ, ਤਰਕ ਦਾ ਯੁੱਗ ਹੈ। ਗੁਰਮੁਖੋ ਗੁਰੂ ਕਾ ਗੁਰਪਾਰਿਆ ਗੁਰਪੁਰਬ ਆ ਰਿਹਾ ਪਹਿਲੇ ਪਾਤਸ਼ਾਹ ਦਾ, ਮੇਰੇ ਪਾਤਸ਼ਾਹ ਬਗਦਾਦ ਗਏ ਨੇ ਤੇ ਗੁਰਦੇਵ ਨੇ ਇਹ ਸ਼ਬਦ ਪੜਿਆ, ਪਤਾਲਾਂ ਪਤਾਲ ਲੱਖ ਅਗਾਸਾਂ ਅਗਾਸ। ਪੀਰ ਲਾਲੋ ਲਾਲ ਹੋ ਗਿਆ, ਕਹਿਣ ਲੱਗਾ ਇੰਨਾ ਕੁਫਰ, ਇੰਨਾ ਕੁਫਰ? ਉਹ ਸਾਡੇ ਮਹੰਮਦ ਨੇ 14 ਆਖੇ, ਤੂੰ ਲੱਖਾਂ ਦੀ ਗੱਲ ਕਹਿ ਦਿੱਤੀ। ਬਾਬੇ ਨੇ ਆਖਿਆ ਪੀਰ ਜੀ ਗਰਮੀ ਨਾ ਫੜੋ, ਮੈਂ ਜੇ ਲੱਖਾਂ ਦੀ ਗੱਲ ਕੀਤੀ ਪਰ ਮੈਂ ਪੂਰੇ ਨਹੀਂ ਜੇ ਕਹਿ। ਓੜਕ ਓੜਕ ਪਾਲ ਥੱਕੇ ਵੇਦ ਕਹਿਣ ਕਵਾਤ, ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਬਣਾਸ ਨਾਨਕ ਵੱਡਾ ਆਖੀਏ, ਆਪੇ ਜਾਣੇ ਆਪ। ਮੈਨੂੰ ਲੱਖਾਂ ਦੀ ਸੋਝੀ ਹੈ, ਮੈਂ ਲੱਖਾਂ ਕਹਿ ਦਿੱਤੇ ਨੇ, ਕਰਤੇ ਨੇ ਕਿੰਨੇ ਬਣਾਏ, ਕਰਤਾ ਜਾਣੇ, ਮੈਂ ਕਿਵੇਂ ਮੰਨਾਂ? ਮੇਰੇ ਪਾਤਸ਼ਾਹ ਕਹਿਣ ਲੱਗੇ ਕੋਈ ਆਪਣਾ ਤਬਾਰੀ ਦੇ ਦੇ ਤਬਾਰੀ। ਉਹਨੇ ਆਪਣਾ ਬੇਟਾ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨਾਲ ਲੀਤੋ ਉਸ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਪਤਾਲ ਆਕਾਸ਼ ਲੱਖ। ਇਹ ਟਾਈਮ ਕਿੰਨਾ ਲੱਗਾ? ਅੱਖ ਫੁਰਕ ਵਿੱਚ ਸਭ ਦਿਖਲਾਈ, ਇੱਕ ਅੱਖ ਦੇ ਫੁਰਨੇ ਦੇ ਵਿੱਚ ਮੇਰੇ ਗੁਰੂ ਨਾਨਕ ਪਾਤਸ਼ਾਹ ਨੇ ਪੀੜ ਦੇ ਪੁੱਤਰ ਨੂੰ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਵਿਖਾ ਦਿੱਤੇ। ਮੁੰਡਾ ਕਾਲਾ ਪੈ ਗਿਆ, ਰੋਣ ਲੱਗ ਪਿਆ, ਪੀਰ ਜੀ ਮੇਰੇ ਅੱਬਾ ਕੋਲ ਕਦੋਂ ਲੈ ਕੇ ਜਾਓਗੇ ਮੈਨੂੰ? ਗੁਰਦੇਵ ਕਹਿਣ ਲੱਗੇ ਪੁੱਤਰ ਤੇਰਾ ਅੱਬਾ ਜਿੱਦੀ ਬੜਾ ਹੈ, ਉਹਨੇ ਮੰਨਣਾ ਨਹੀਂ, ਕੋ ਆਪਣੇ ਬਾਪੂ ਦੀ ਯਾਦ ਤੋਹਫਾ ਲੈ ਜਾ। ਤੋਹਫਾ ਕੀ ਲਵਾਂ? ਅਰਦਾਸਾਂ ਹੋਰੀਆਂ ਨੇ ਥਾਂ ਥਾਂ ਤੇ ਗੁਰੂ ਨਾਨਕ ਪਾਤਸ਼ਾਹ ਮਿਹਰ ਕਰੀ, ਲੋਕ ਤੇ ਪ੍ਰਲੋਕ ਵਿੱਚ ਪਤ ਰੱਖੀ, ਤੁਹਾਨੂੰ ਭੋਗ ਲੱਗੇ। ਕਈਆਂ ਨੂੰ ਭੋਗ ਨਾਲ ਬੜੀ ਅਲਰਜੀ ਹੈ, ਇਹ ਨਾ ਆਖਿਆ ਕਰੋ ਗਿਆਨੀ ਜੀ ਇਹ ਤਾਂ ਮੰਦਰਾਂ 'ਚ ਲੱਗਦਾ ਹੈ। ਪਰ ਆਓ ਜੰਮ ਜੰਮ ਮੰਦਰਾਂ 'ਚ ਲੱਗੇ, ਅਸੀਂ ਆਪਣੇ ਕੋਲ ਕੁਛ ਨਹੀਂ ਕਹਿੰਦੇ। ਇਹ ਤਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਬੋਲ ਨੇ, ਕਰੀ ਪਾਕ ਸਲ ਸੋਚ ਪਵਿੱਤਰ, ਹੁਣ ਲਾਭ ਭੋਗ ਰਾਏ। ਇਹ ਤਾਂ ਬਾਣੀ ਦਾ ਸ਼ਬਦ ਹੈ, ਕਿਸੇ ਪ੍ਰਧਾਨ ਸਕੱਤਰ ਨੇ ਨਹੀਂ ਬਣਾਇਆ, ਕਿਸੇ ਗਿਆਨੀ ਦੀ ਕਾਢ ਨਹੀਂ, ਫਿਰ ਇਹ ਗੁਰੂ ਦੇ ਬੋਲ ਨੇ, ਕਰੀ ਪਾਕ ਸਾਲ ਸੋਚ ਪਵਿੱਤਰ, ਹੁਣ ਲਾਭ ਭੋਗ ਰਾਏ। ਪਰ ਕਦੋਂ ਆਖੋ? ਜਦੋਂ ਪਾਕ ਸਾਲ ਹੋਵੇ। ਪਾਕ ਕਹਿੰਦੇ ਨੇ ਪਵਿੱਤਰ ਨੂੰ, ਨਾਲੇ ਸਿਰ ਖੁਰਕੀ ਜਾਂਦੇ ਆ, ਨਾਲੇ ਦੇਗ ਬਣਾਈ ਜਾਂਦੇ, ਇਹਨੂੰ ਭੋਗ ਨਹੀਂ ਜੇ ਲੱਗਣਾ, ਨਾਲੇ ਦਾੜੀ ਖੁਰਕੀ ਜਾਣੇ, ਖਰਚ ਖਰਚ, ਨੰਗਾ ਸਿਰ, ਇਹ ਗੁਰੂ ਨਾਨਕ ਨੂੰ ਭੋਗ ਲਾਉਣਾ ਹੀ ਨਹੀਂ ਲੱਗਣਾ। ਗੁਰੂ ਨਾਨਕ ਪਾਤਸ਼ਾਹ ਨੂੰ ਦੀਨ ਦੁਨੀਆ ਦਾ ਮਾਲਕ ਜਾਣ ਕੇ ਮੈਂ ਨਿਮਰਤਾ ਸਾਹਿਬ ਗੁਰਸਿੱਖੋ ਤੁਹਾਨੂੰ ਬੇਨਤੀ ਕਰਾਂ, ਗੁਰੂ ਸੁਣਦਾ ਤੇ ਵੇਖਦਾ ਅਸੀਂ ਨਹੀਂ ਚੰਗੇ ਰਹਿ ਗਏ, ਅਸੀਂ ਨਿਸ਼ਰਧਕ ਹਾਂ। ਮੈਂ ਗਰੰਟੀ ਦਿਆਂਗਾ ਤੁਹਾਨੂੰ, ਜਿਹੜੇ ਨਹੀਂ ਬਣਦੇ ਮੇਰੇ, ਅਜੇ 20 ਦਿਨ ਇੱਥੇ ਨੇ ਹੋਰ, ਬਾਕੀ 22 ਦਿਨ ਨੂੰ ਜਾਣਾ ਹੈ, ਦੇਗ ਬਣਾਉਣੇ ਆ, ਪਾਠ ਕਰਾਂਗੇ, ਠੰਡੀ ਕਰਕੇ ਦੇਗ ਤੋਲੋ, ਜੇ ਗੁਰੂ ਭੋਗ ਨਾ ਲਾਏ ਨਾ ਘਟੇ ਸਿਰ ਲਾ ਲੈਣਾ। ਗੁਰੂ ਭੋਗ ਲਾਉਂਦਾ ਸੀ, ਲਾਉਣ ਜੋਗੇ ਨਹੀਂ, ਗੁਰੂ ਅੰਗ ਸੰਗ ਹੈ। ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ, ਭਾਂਡੇ ਮਾਂਜੋ, ਇਹ ਸਮਝੋ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਅੱਜ ਭੋਗ ਲਵਾਉਣਾ, ਅੱਜ ਮੈਂ ਗੁਰੂ ਦੀ ਖੁਸ਼ੀ ਲੈਣੀ ਹੈ। ਸਾਡੇ ਘਰ ਜਵਾਈ ਨਹੀਂ ਆਉਣਾ, ਚਾਹ ਚੜ੍ਹ ਜਾਂਦਾ। ਸਾਡੇ ਭਾਈ ਨਹੀਂ ਆਉਣਾ ਹੋਵੇ, ਚਾਹ ਚੜ੍ਹ ਜਾਂਦਾ, ਸਾਡਾ ਧਰਤੀ 'ਤੇ ਪੈਰ ਨਹੀਂ ਲੱਗਦਾ। ਜਦੋਂ ਗੁਰੂ ਨਾਨਕ ਨੂੰ ਭੋਗ ਲਵਾਉਣ ਦੀ ਦੇਖਦੀ ਗੱਲ ਆਉਂਦੀ, ਅਸੀਂ ਕਹਿੰਦੇ ਤੂੰ ਬੜਾ, ਮੇਰੀ ਤਬੀਅਤ ਨਹੀਂ ਠੀਕ। ਸਾਡਾ ਗੁਰੂ ਨਾਲ ਇੰਨਾ ਕੁ ਪਿਆਰ ਹੈ, ਭਾਂਡੇ ਮਾਂਜ ਕੇ ਸੁੱਚਮ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਦਿਆਂ ਜੇ ਜਪਜੀ ਸਾਹਿਬ ਦਾ ਪਾਠ ਆਉਂਦਾ ਤਾਂ ਕਰੋ, ਜੇ ਨਹੀਂ ਆਉਂਦਾ ਤਾਂ ਜਿਸ ਗੁਰਮੁਖ ਵੀਰ ਭੈਣ ਨੂੰ ਆਉਂਦਾ ਉਹਨੂੰ ਕਹੋ ਭੈਣ ਜੀ ਤੁਸੀਂ ਪਾਠ ਕਰੋ, ਕਾਕਾ ਜੀ ਤੁਸੀਂ ਕਰੋ, ਵੀਰ ਜੀ ਤੁਸੀਂ ਕਰੋ, ਬੇਬੇ ਜੀ ਤੁਸੀਂ ਪਾਠ ਕਰੋ। ਇੱਥੇ ਇਹ ਪਾਬੰਦੀ ਨਹੀਂ ਵੀ ਪਾਠ ਕੌਣ ਕਰੇ। ਨਰ ਮਨਖਾਂ ਨੂੰ ਏਕ ਧਿਆਨਾ, ਗੁਰੂ ਨਾਨਕ ਦੇ ਘਰ ਵਿੱਚ ਔਰਤ ਤੇ ਮਰਦ ਦਾ ਬਰਾਬਰ ਦਾ ਦਰਜਾ ਹੈ। ਨਰ ਮਨਖਾਂ ਨੂੰ ਏਕ ਨਿਧਾਨਾ, ਇਹ ਲਫ਼ਜ਼ ਜਿਹੜਾ ਮਨਖਾਂ, ਇਹ ਗੁਰਮੁਖੋ ਗੁਜਰਾਤੀ ਭਾਸ਼ਾ ਦਾ ਸ਼ਬਦ ਹੈ ਗੁਰਬਾਣੀ 'ਚ। ਉੱਥੇ ਮਨਖਾਂ ਔਰਤਾਂ ਨੂੰ ਕਹਿੰਦੇ ਨੇ, ਜਨਾਨੀਆਂ ਨੂੰ। ਗੁਰੂ ਨਾਨਕ ਦੇ ਘਰ ਵਿੱਚ ਬਰਾਬਰ ਨੇ। ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਦੇਗ ਤਿਆਰ ਕਰੋ, ਗੁਰੂ ਕੀ ਤਾਬਿਆ 'ਚ ਲਿਆ ਕੇ ਆਨੰਦ ਸਾਹਿਬ ਦਾ ਪੂਰਾ ਪਾਠ ਕਰਕੇ ਅਰਦਾਸ ਕਰੋ। ਅਤੇ ਇੱਕ ਗੱਲ ਦਾ ਖਿਆਲ ਰੱਖਣਾ, ਦੇਗ ਠੰਡੀ ਨੂੰ ਭੋਗ ਲਵਾਉਣਾ, ਤੱਤੀ ਨਾ ਹੋਵੇ। ਮੇਰੀ ਆਪਣੀ ਅੱਖੀਂ ਵੇਖੀ ਘਟਣਾ, ਗੁਰਮੁਖੋ ਜਥਾ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਦੇ ਨਗਰ ਅਖਾੜੇ ਪਿੰਡ ਵਿੱਚ ਸੀ। ਉਸ ਮੌਕੇ ਟਕਸਾਲ ਦੇ ਜਥੇਦਾਰ ਬਾਬਾ ਕਰਤਾਰ ਸਿੰਘ ਸਨ। ਮੇਰੇ ਆਪਣੇ ਸਮੇਂ ਦੀ ਗੱਲ, ਜਿਸ ਮੌਕੇ ਮੈਂ ਟਕਸਾਲ ਪੜ੍ਹਦਾ ਰਿਹਾ, ਡੱਲਾ ਪਿੰਡ ਹੈ ਜਿੱਥੋਂ 52 ਬ੍ਰਹਮ ਗਿਆਨੀ ਜਿਸ ਪਿੰਡ ਵਿੱਚ ਹੋਏ ਨੇ, 52 ਬ੍ਰਹਮ ਗਿਆਨੀ ਇੱਕ ਪਿੰਡ 'ਚ, ਇਹ ਭਾਈ ਗੁਰਦਾਸ ਨੇ ਲਿਖੇ ਨੇ, ਅਤੇ ਬਾਕੀ ਪਤਾ ਨਹੀਂ ਕਿੰਨੇ ਕੁ ਹੋਏ ਹੋਣਗੇ। ਬ੍ਰਹਮ ਗਿਆਨੀਆਂ ਦੇ ਘਰ ਹੀ ਬ੍ਰਹਮ ਗਿਆਨੀ ਹੋਣਗੇ ਨਾ। ਸਾਡੇ ਇਤਿਹਾਸ ਦੇ ਮੁਤਾਬਕ ਇੱਕ ਪਿੰਡ ਵਿੱਚ 52 ਬ੍ਰਹਮ ਗਿਆਨੀ, ਲੌਂਗੋਵਾਲ ਪਿੰਡ ਵਿੱਚ 52 ਸ਼ਹੀਦ ਹੋਏ ਨੇ ਲਗਾਤਾਰ। ਉਸ ਪਿੰਡ ਦਾ ਸਿੰਘ ਸੀ, ਅਣਦਾੜੀਆ ਸੀ, ਵੈਸੇ ਸਿਆਣਾ ਸੀ। ਜਥੇ ਵਿੱਚ ਵੱਖ ਵੱਖ ਡਿਊਟੀਆਂ ਵੱਡੀਆਂ ਹੁੰਦੀਆਂ ਨੇ, ਉਹਦੀ ਡਿਊਟੀ ਸੀ ਦੇਗ ਤਿਆਰ ਕਰਨ ਦੀ ਸਿੰਘ ਦੀ। ਕੁਦਰਤੀ ਤੌਰ 'ਤੇ ਜੰਗਲ ਮੈਦਾਨ ਗਿਆ, ਅਤੇ ਜਥੇ ਵਿੱਚ ਸੁੱਚਮ ਦੇ ਬਾਰੇ ਵਿਸ਼ੇਸ਼ ਤੌਰ 'ਤੇ ਪੜ੍ਹਾਇਆ ਜਾਂਦਾ। ਉਹ ਵਿਚਾਰਾ ਜਲਦੀ ਜਲਦੀ ਆਇਆ ਪਿੰਡੇ 'ਤੇ, ਪਾਣੀ ਪਾ ਕੇ ਉਹਨੇ ਜਲਦੀ ਜਲਦੀ ਦੇਗ ਤਿਆਰ ਕੀਤੀ, ਕਿਉਂਕਿ ਸੰਗਤ ਬੜੀ ਆਉਂਦੀ ਸੀ, ਦੇਗ ਖੁੱਲ੍ਹੀ ਬਣਾਉਣੀ ਸੀ। ਉਹ ਸਿੰਘ ਨੇ ਕਾਹਲੀ ਨਾਲ ਦੇਗ ਤਿਆਰ ਕੀਤੀ, ਅਤੇ ਕਥਾ ਦੇ ਭੋਗ ਤੋਂ ਪਹਿਲਾਂ ਉਹ ਤਾਬਿਆਂ 'ਚ ਦੇਗ ਲੈ ਗਿਆ। ਵੈਸੇ ਇੱਕ ਨਿਯਮ ਜੇ, ਜਦੋਂ ਆਪਾਂ ਘਰਾਂ ਵਿੱਚ ਖੰਡ ਪਾਠ ਜਾਂ ਸਹਿਜ ਪਾਠ ਕੋਈ ਕਰਦੇ ਹਾਂ ਨਾ, ਗੁਰਮੁਖੋ ਨਿਯਮ ਇਹ ਹੈ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਲੋਕਾਂ ਤੋਂ ਪਹਿਲਾਂ ਦੇਗ ਗੁਰੂ ਕੀ ਤਾਬਿਆਂ ਵਜਾਣੀ ਚਾਹੀਦੀ ਹੈ, ਸ਼ਲੋਕ ਪੜ੍ਹਨ ਤੋਂ ਪਹਿਲਾਂ। ਉਹ ਸਿੰਘ ਦੇਗ ਲੈ ਕੇ ਚਲਾ ਗਿਆ, ਅਰਦਾਸ ਕੀਤੀ ਗੁਰਮੁਖ ਪਿਆਰਿਆਂ ਨੇ, ਹੁਕਮਨਾਮਾ ਲਿਆ, ਸਮਾਪਤੀ ਹੋ ਗਈ, ਸਾਰੇ ਸਿੰਘ ਚਲੇ ਗਏ। ਉਹ ਸਿੰਘ ਨੂੰ ਡੱਲੇ ਪਿੰਡ ਵਾਲੇ ਨੂੰ ਅਜੇ ਉਹ ਜਿੰਦਾ ਹੋਣਾ, ਕਿਉਂਕਿ ਮੇਰੇ ਨਾਲ ਛੋਟਾ ਸੀ ਉਹ। ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਏ। ਇਹ ਮੇਰੇ ਸਮੇਂ ਦੀ ਗੱਲ, ਕੋਈ ਪੁਰਾਣੇ ਦੀ ਗੱਲ ਨਹੀਂ। ਜੇ ਮੂੰਹ ਢੱਡਿਆ ਕਲਗੀਧਰ ਪਾਤਸ਼ਾਹ ਨੇ, ਅਤੇ ਕਲਗੀਧਰ ਪਾਤਸ਼ਾਹ ਦੀ ਜੀਭ 'ਤੇ ਛਾਲੇ ਪਏ, ਅਤੇ ਕਹਿੰਦੇ ਸਿੰਘਾ ਅੱਜ ਮੈਨੂੰ ਤੂੰ ਤੱਤਾ ਦੇਖਦਾ ਭੋਗ ਲਵਾਇਆ ਨਾ, ਕੀ ਸਮਝਿਆ ਤੂੰ ਮੈਨੂੰ। ਉਹ ਸਿੰਘ ਨੇ ਜਥੇ ਵਿੱਚ ਸਿੰਘਾਂ ਕੋਲੋਂ ਗੁਰਮੁਖੋਂ ਮੁਆਫੀ ਮੰਗੀ, ਅਤੇ ਉਹ ਮਸਤਾਨਾ ਹੋ ਗਿਆ ਮੁੜ ਕੇ। ਜਿਹਨੂੰ ਕੋਈ ਕਮਲਾ ਕਹਿ ਦੇਗਾ, ਪਰ ਆਪਾਂ ਕਮਲਾ ਤਾਂ ਕਹਿ ਨਹੀਂ ਸਕਦੇ, ਜਿਹਨੂੰ ਗੁਰੂ ਗੋਬਿੰਦ ਸਿੰਘ ਦਾ ਦਾਰ ਹੋ, ਕਮਲਾ ਤਾਂ ਹੋ ਹੀ ਨਹੀਂ ਸਕਦਾ। ਉਹ ਦੁਨੀਆਂ ਦੇ ਰੰਗਾਂ ਤੋਂ ਗੁਰਮੁਖ ਪਿਆਰ ਉੱਪਰ ਹੋ ਗਿਆ। ਕਹਿਣ ਦਾ ਭਾਵ ਇਹ ਹੈ, ਗੁਰੂ ਭੋਗ ਲਵਾਉਂਦਾ ਲਾਉਂਦਾ, ਪਰ ਆਪਾਂ ਲੋਣ ਜੋਗੇ ਨਹੀਂ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਤਾਬਿਆ ਲਿਆ ਕੇ ਅਤੇ ਆਨੰਦ ਸਾਹਿਬ ਦਾ ਪੂਰਾ ਪਾਠ ਕੀਤਾ ਜਾਏ। ਜਦੋਂ ਪਾਠ ਹੀ ਨਹੀਂ ਪੂਰਾ ਕੀਤਾ ਤਾਂ ਪ੍ਰਸ਼ਾਦ ਕਿਵੇਂ ਬਣੇਗਾ। ਆਪਾਂ ਤਾਂ ਗੁਰਮੁਖੋ ਕੰਮ ਨਿਬੇੜਦੇ ਹਾਂ ਕੰਮ, ਜਿੱਥੇ ਕੰਮ ਨਿਬੇੜੀ ਉੱਥੋਂ ਲੱਭਾਂਗੇ ਕੀ। ਤੋ ਕਹਿਣ ਤੋਂ ਭਰਾ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਇੱਕ ਕਿਣਕਾ ਲਿਆ ਦੇਗ ਦਾ ਤੇ ਬੱਚੇ ਦਾ ਜਿਹੜਾ ਉਹ ਛੰਨਾ ਸੀ ਉਹ ਭਰ ਗਿਆ ਕੜਾ ਪ੍ਰਸ਼ਾਦ ਦੇ ਕਿਣਕਿਆਂ ਨਾਲ। ਇਹ ਗੱਲ ਭਾਈ ਗੁਰਦਾਸ ਜੀ ਲਿਖਦੇ ਨੇ, ਨਾਲ ਲੀਤੋ ਉਸ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ ਅੱਖ ਹੋਰ ਵਿੱਚ ਸਭ ਦਿਖਲਾਈ ਧੁਰੋਂ ਪਤਾਲੋਂ ਲਈ ਕੜਾਈ। ਗੁਰੂ ਨਾਨਕ ਦੀ ਧੁਰ ਤੱਕ ਪਹੁੰਚ ਹੈ ਤੇ ਪਤਾਲਾਂ ਤੱਕ ਪਹੁੰਚ ਹੈ, ਅਸੀਂ ਉਸ ਗੁਰੂ ਨਾਨਕ ਦੇ ਸਿੱਖ ਹਾਂ। ਐਸੇ ਗੁਰੂ ਨੂੰ ਛੱਡ ਕੇ ਹੋਰਨਾਂ ਕੋਲ ਧੱਕੇ ਖਾਣੇ ਇਹ ਬਦਕਿਸਮਤੀ ਜੇ। ਬਾਣੀ ਦੀਆਂ ਪੰਕਤੀਆਂ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਗੁਰਮੁਖੋ, ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਲੱਖਾਂ ਆਕਾਸ਼ਾਂ ਤੇ ਪਤਾਲਾਂ ਦੇ ਵਿੱਚੋਂ ਕੁਣਕਾ ਪ੍ਰਸ਼ਾਦ ਦਾ ਲਿਆ ਕੇ ਇੱਕ ਮਿੰਟ ਵਿੱਚ ਪੀਰ ਦੇ ਪੁੱਤਰ ਨੂੰ ਛਕਾ ਸਕਦੇ ਨੇ, ਤੇ ਕੀ ਉਹ ਗੁਰੂ ਆਪਣੇ ਪ੍ਰਸ਼ਾਦ ਨੂੰ ਤੱਤਿਆ ਨਹੀਂ ਰੱਖ ਸਕਦਾ? ਇੱਥੇ ਇੱਕ ਹੋਰ ਉਦਾਹਰਣ ਦਿਆਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀਰਤਪੁਰ ਸਾਹਿਬ ਲਾਗੇ ਗਏ ਨੇ। ਇੱਕ ਰੱਬ ਦਾ ਪਿਆਰਾ ਫਕੀਰ ਬੱਕਰੀਆਂ ਭੇਡਾਂ ਚਾਰਦਾ ਤੇ ਉਹਦੀਆਂ ਬੱਕਰੀਆਂ ਦੀ ਰਾਖੀ ਸ਼ੇਰ ਕਰਦਾ, ਸ਼ੇਰ ਉਹਦਾ ਨਾਂ ਸੀ ਬੁੱਢਣ ਸ਼ਾਹ। ਗੁਰਮੁਖ, ਕੁਝ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੀ ਝੂਠ ਨਹੀਂ ਹੁੰਦੀ। ਤਲੰਗ ਰਾਗ ਪੜ੍ਹੋ, ਪਹਿਲੇ ਪਾਤਸ਼ਾਹ ਦਾ ਸ਼ਬਦ ਜੇ, ਕੇ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨਮੈ ਹੋਏ। ਕਿਉਂ ਉਨ ਰੇਸ਼ਮ ਇਹ ਕਿਤੋਂ ਵੀ ਲੈ ਜਾਣ, ਇਹ ਜੂਠਾ ਨਹੀਂ ਹੁੰਦਾ। ਜਦੋਂ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰ, ਤੁਸੀਂ ਵੇਖਿਓ ਥੱਲੇ ਉਨ ਦਾ ਕੰਬਲ ਵਿਛਾਉਣੇ ਆਪਾਂ, ਚੇਚਾ ਉਨ ਦਾ ਪਵਿੱਤਰਤਾ ਨਿਸ਼ਾਨੀ ਹੈ। ਉਹਨੇ ਗੁਰੂ ਬਾਬੇ ਨੂੰ ਦੁੱਧ ਭੇਟ ਕੀਤਾ ਤੇ ਬਾਬਾ ਕਹਿਣ ਲੱਗਾ, ਇੰਤਜ਼ਾਰ ਨਾ ਕਰੇਗਾ, ਥੋੜ੍ਹੀ ਜਿਹੀ ਠਹਿਰ ਜਾ। ਕਹਿੰਦਾ ਜੀ ਕਿੰਨਾ ਚਿਰ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦੁੱਧ ਸਾਂਭ ਕੇ ਰੱਖ ਲੈ, ਛੇਵੇਂ ਜਾਮੇ ਚ ਪੀਵਾਂਗੇ। ਛੇਵੇਂ ਜਾਮੇ ਚ ਸਾਡਾ ਦੁੱਧ ਗੁਰਮੁਖੋ ਛੇਆਂ ਘੰਟੇ ਚ ਪਾਰ ਜਾਂਦਾ ਹੈ। ਇਹ ਉਹ ਬਾਬਾ ਹੈ ਜਿਹਦਾ ਰੱਖਿਆ ਦੁੱਧ ਸਦੀਆਂ ਤੱਕ ਖਰਾਬ ਨਹੀਂ ਹੁੰਦਾ ਤੇ ਪਲਾ ਪੰਜ ਦਿਨ ਕੜਾਹ ਪ੍ਰਸ਼ਾਦ ਗਰਮ ਨਾ ਰਹੇਗਾ। ਦਲੀਲ ਹੈ, ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਪੀਰ ਜੀ ਦੁੱਧ ਸਾਂਭ ਕੇ ਰੱਖ ਲਓ। ਤੇ ਕਹਿੰਦਾ ਕਿੰਨਾ ਕੁ ਚਿਰ? ਮਹੀਨਾ ਨਹੀਂ, ਸਾਲ ਨਹੀਂ। ਕਹਿੰਦੇ ਛੇਵੇਂ ਜਾਮੇ ਚ ਪੀਵਾਂਗੇ। ਇਹੋ ਜਿਹੀ ਪੀਰ ਦਾ ਵੀ ਸਤਿਕਾਰ ਕਰਨਾ ਬਣਦਾ। ਕਾਲਾ ਨਹੀਂ ਪਿਆ, ਕਹਿਣ ਲੱਗਾ ਵੀ ਚਲੋ ਵਾਅਦਾ ਕੀਤਾ ਆਏਗਾ ਤਾਂ ਸਹੀ ਨਾ। ਉਹਦਾ ਮੂਡ ਨਹੀਂ ਜੇ ਖਰਾਬ ਹੋਇਆ, ਡੀਕਦਾ ਹੈ। ਛੇਵਾਂ ਜਾਮਾ ਆਇਆ, ਬਾਬਾ ਗੁਰਦਿੱਤਾ ਜੀ ਨੂੰ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜਾ ਦੁੱਧ ਲਿਆ ਪੀਆ। ਬਾਬਾ ਗੁਰਦਿੱਤਾ ਜੀ ਦੁੱਧ ਲੈਣ ਲਈ ਗਏ ਤੇ ਕਹਿਣ ਲੱਗਾ ਵੀ ਕਾਕਾ ਮੈਂ ਤੈਨੂੰ ਨਹੀਂ ਦੇਣਾ, ਤੂੰ ਗੁਰੂ ਕਾ ਪੁੱਤਰ ਹੈ, ਜੰਮ ਜੰਮ ਪੀ। ਪਰ ਜਿਹੜਾ ਗੁਰੂ ਨਾਨਕ ਨੂੰ ਰੱਖਿਆ ਪਵਾਵਾਂ ਪਿਆਵਾਂਗਾ ਗੁਰੂ ਨਾਨਕ ਨੂੰ ਹੀ। ਉਸ ਮੌਕੇ ਗੁਰਮੁਖੋ, ਗੁਰੂ ਅਰਗੋਬਿੰਦ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਰੂਪ ਹੋ ਕੇ ਦਿਤਾਰ ਦਿੱਤੇ ਤੇ ਕਹਿਣ ਲੱਗਾ ਜੀ ਹੁਣ ਤਾਂ ਪੀਣ ਦਾ ਹੱਕ ਹੀ ਬਣਦਾ ਹੈ ਨਾ, ਪੀਓ ਦੇ ਦੁੱਧ ਪੀਓ ਮੇਰੇ ਗੋਬਿੰਦ ਰਾਏ। ਇਸ ਕਰ ਗੁਰਮੁਖੋ, ਅਸੀਂ ਗੁਰੂ ਨਾਲ ਆਪਣੇ ਆਪ ਨੂੰ ਕੰਪੇਅਰ ਨਾ ਕਰੀਏ। ਗੁਰੂ ਮੁਰਦਿਆਂ ਨੂੰ ਜਿੰਦਿਆਂ ਕਰ ਦਿੰਦਾ ਹੈ। ਉਹ ਹਰਗੋਪਾਲ ਆਪਣੇ ਬਾਪੂ ਨੂੰ ਨਾਲ ਲੈ ਕਰਕੇ, ਧਿਆਨ ਸਿੰਘ ਨੂੰ ਲੈ ਕੇ ਆਨੰਦਪੁਰ ਸਾਹਿਬ ਪਹੁੰਚਿਆ ਤੇ ਮੇਰੇ ਗੁਰੂ ਨੇ ਆਖਿਆ, ਧਿਆਨ ਸਿਆ ਧਨ ਤੂੰ, ਧਨ ਤੇਰੀ ਅੰਮਾ ਜਿਹਨੇ ਗੁਰੂ ਦੇ ਬਚਨ ਦੀ ਕਦਰ ਪਾਈ। ਆਪਾਂ ਕਦਰ ਪਾਉਂਦੇ ਕਿਤੇ? ਸਾਨੂੰ ਗੁਰੂ ਨੇ ਦਿੱਤਾ ਵਾਹਿਗੁਰੂ ਮੰਤਰ, ਸਾਨੂੰ ਗੁਰੂ ਨੇ ਦਿੱਤਾ ਮੂਲ ਮੰਤਰ, ਸਾਨੂੰ ਗੁਰੂ ਨੇ ਦਿੱਤਾ ਜਪਜੀ ਸਾਹਿਬ। ਝੁੱਡੂ ਲੋਕ ਜਾ ਕੇ ਫੇਰੀ ਪਿਆਸਾ ਵਾਲੇ ਬਾਬੇ ਕੋਲ ਫੂਕ ਭਰਾ ਕੇ ਆਉਂਦੇ ਨੇ, ਫੂਕ ਵਡਭਾਗ ਸਿੰਘ ਦੇ ਡੇਰੇ ਜਾਂਦੇ ਨੇ। ਇੱਕ ਬੰਦਾ ਮੈਨੂੰ ਕਹਿਣ ਲੱਗਾ, ਗਿਆਨੀ ਜੀ ਅਸੀਂ ਵਡਭਾਗ ਸਿੰਘ ਦੇ ਡੇਰੇ ਗਏ ਸਾਂ ਤੇ ਸਾਡੀ ਹੁਣ ਗੁੱਡੀ ਸਿਰ ਮਾਰਨ ਲੱਗ ਪਈ ਹੈ, ਉੱਥੇ ਗੁਰਮੁਖੋਂ ਬੜੇ ਇਹੋ ਜਿਹੇ ਮਸਲੇ ਆਉਂਦੇ ਨੇ। ਤੇ ਮੈਂ ਕਿਹਾ ਵੀ ਗੁਰਮੁਖਾ ਜੀ ਗੁਰਦੁਆਰੇ ਕੜਾਹ ਪ੍ਰਸ਼ਾਦ ਜਾਈਏ ਤੇ ਕੜਾਹ ਪ੍ਰਸ਼ਾਦ ਮਿਲਦਾ ਹੈ, ਜੇ ਭੂਤਾਂ ਵਾਲੇ ਬਾਬੇ ਕੋਲ ਗਿਆ ਤਾਂ ਭੂਤਾਂ ਦਾ ਪ੍ਰਸ਼ਾਦ ਤਾਂ ਮਿਲਣਾ ਮਿਲਣਾ ਸੀ, ਨੂੰ ਲਾ ਰੌਣਕਾਂ ਹੁਣ ਚਲਾ ਚੱਕੀਆਂ ਘਰ ਆਪਣੇ। ਜਿਹੋ ਜਿਹੇ ਕੋਲ ਜਾਵਾਂਗੇ ਗੁਰਮੁਖੋ ਉਹੋ ਜਿਹੀ ਮੱਤ ਹੋਵੇਗੀ। ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬਿਸ਼ੰਬਰ ਦਾਸ ਨੇ ਸਿਰ ਰੱਖ ਕੇ ਆਖਿਆ, ਪਾਤਸ਼ਾਹ ਤੇਰੇ ਆ, ਕਿਰਪਾ ਕਰ, ਬਖਸ਼। ਤੇ ਜੇ ਮੇਰੇ ਪੁੱਤਰ ਦੀਆਂ ਰੇਖਾ ਵਿੱਚ ਫਰਕ ਹੈ ਨਾ, ਤੇਰੇ ਕੋਲ ਤਾਂਹੀਓ ਤਾਂ ਆਇਆ, ਤੂੰ ਰੇਖਾ ਬਦਲ ਦੇਣਾ ਹੈ ਮੇਰੀ ਮਨ। ਗੁਰਮੁਖੋ ਕਲਗੀਧਰ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਹਰ ਗੋਪਾਲ ਗੁਰੂ ਕਾ ਸਿੱਖ ਬਣਿਆ। ਔਰ ਇਤਿਹਾਸ ਵਿੱਚ ਜਿਹੜੀਆਂ 100 ਅਰਦਾਸਾਂ ਕੀ ਹੈ ਨਾ ਗੁਰੂ ਨੇ, ਕਿ ਸਿੱਖ ਨੂੰ 100 ਅਰਦਾਸ ਕਰਨੀ ਚਾਹੀਦੀ ਹੈ, ਉਹ ਅਰਦਾਸਾਂ ਦਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਭਾਈ ਬਿਸ਼ੰਬਰ ਦਾਸ ਦੇ ਪ੍ਰਥਾਏ ਆਚਾਰਨਾ ਕੀਤਾ ਹੈ। ਗੁਰੂ ਕੇ ਸਿੱਖਾ ਸਫ਼ਰ ਨੂੰ ਜਾਣਾ ਤੇ ਅਰਦਾਸ ਕਰ, ਗੁਰੂ ਕੇ ਸਿੱਖਾ ਰੋਟੀ ਖਾਣਾ ਹੈ ਅਰਦਾਸ ਕਰ। ਇਹ ਗੱਲ ਤੁਹਾਨੂੰ ਓਪਰੀ ਲੱਗਣੀ ਹੈ ਤੇ ਮੇਰਾ ਡਿਊਟੀ ਹੋਣ ਕਰਕੇ ਮੈਨੂੰ ਕਹਿਣੀ ਪੈਣੀ ਹੈ। ਜੇ ਗ੍ਰਸਤ ਕਰਦਾ ਹੈ ਉਦੋਂ ਵੀ ਅਰਦਾਸ ਕਰ, ਕਿਤੇ ਤੇਰੇ ਘਰ ਗੰਦੀ ਔਲਾਦ ਨਾ ਪੈਦਾ ਹੋਵੇ। ਉਦੋਂ ਕਾਮ ਦੇ ਅਧੀਨ ਹੋ ਕਰਕੇ ਗ੍ਰਸਤ ਨਾ ਕਰੀ, ਕਿਤੇ ਵਕਾਰੀ ਸੰਤਾਨ ਨਾ ਪੈਦਾ ਹੋਵੇ। ਰਾਮ ਨੂੰ ਚੇਤੇ ਕਰੇਗਾ ਤੇ ਰਾਮ ਦਾ ਭੇਜਿਆ ਹੋਇਆ ਰਾਮ ਦਾ ਪਿਆਰਾ ਤੇਰੇ ਘਰ ਆਏਗਾ, ਇਹ ਵੀ ਲਿਖਿਆ ਹੋਇਆ ਜੇ। ਇਹ ਪਹਿਲੀ ਅਰਦਾਸ 'ਚ ਸਭ ਤੋਂ ਪਹਿਲੀ ਅਰਦਾਸ ਕਿਹੜੀ ਹੈ? ਤੂੰ ਗ੍ਰਸਤੀ ਹੈ, ਅਰਦਾਸ ਕਰੀ ਮਹਾਰਾਜ ਸਾਡੇ ਘਰ ਨੇਕ ਜੰਮੇ, ਉਦੋਂ ਵੀ ਅਰਦਾਸ ਕਰ। ਸੋ ਇਸ ਪ੍ਰਕਾਰ ਗੁਰਮੁਖੋ ਗੁਰੂ ਨੇ ਕਿਰਪਾ ਕਰੀ ਤੇ ਨਵਾਜਿਆ। ਆਪਾਂ ਗੁਰੂ ਦੀ ਰੀਸ ਕਰਦੇ ਹਾਂ ਪਰ ਗੁਰੂ ਦੇ ਬਰਾਬਰ ਤਾਂ ਹੀ ਨਹੀਂ ਹੋ ਸਕਦੀ, ਅਸੀਂ ਗੁਰੂ ਦੇ ਮਗਰ ਮਗਰ ਚੱਲਣਾ। ਸੋ ਗੁਰਮੁਖੋ ਕਥਾ ਆਉਂਦੀ ਹੈ ਕੁਰਸ਼ੇਤਰ, ਰਾਜੇ ਦੇ ਪੁੱਤਰ ਤੇ ਰਾਣੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਹਿਰਨ ਦਿੱਤਾ ਚੜਾਇਆ, ਲਿਖਿਆ ਹੋਇਆ ਗੁਰੂ ਨਾਨਕ ਪਾਤਸ਼ਾਹ ਰਿੱਧਾ। ਤੇ ਜਿਹੜੇ ਖਾਣ ਵਾਲੇ ਕਹਿੰਦੇ ਗਿਆਨੀ ਜੀ ਹੁਣ ਦੱਸੋ ਖਾ, ਜੇ ਗੁਰੂ ਨਾਨਕ ਪਾਤਸ਼ਾਹ ਰਿੱਧਾ ਤੇ ਸਾਨੂੰ ਰਿੜਨ ਵਿੱਚ ਕੀ ਅਰਜਾ ਹੈ? ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਗੁਰਮੁਖੋ ਗੁਰੂ ਨੇ ਵਰਤਾਇਆ ਕੀ? ਕਹਿਣ ਲੱਗੇ ਜੀ ਇਹ ਨਹੀਂ ਪਤਾ, ਵਰਤਾਈ ਖੀਰ। ਜੇ ਤਾਂ ਗੁਰੂ ਮਾਸ ਰਿੰਨ ਕੇ ਤੇ ਖੀਰ ਬਣਾ ਸਕਦਾ ਤੇ ਗੁਰਮੁਖੋ ਆਪਾਂ ਤਾਂ ਹੱਡ ਰਿੰਨਾਂਗੇ ਤੇ ਹੱਡੀ ਨਿਕਲਦੇ ਨਾ ਨਾ, ਉਹ ਆਪਾਂ ਸਾਖੀ ਛੱਡ ਜਾਂਦੇ ਹਾਂ। ਤੋਰੋ ਵਿਚਾਰ ਆਪਾਂ ਸਮੇਂ ਦੀ ਮੁਤਾਬਕ ਚੱਲੀਏ। ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਜਿਹੜਾ ਮਾਸ ਖਾਣ ਵਾਸਤੇ ਆਪਣੀ ਗਲੇ ਨੂੰ ਕਟਾਉਣਾ ਇਹ ਕੌਣ ਕਰੇਗਾ, ਭਾਵ ਨਹੀਂ ਕਟਾਇਆ ਜਾਣਾ?
ਕਬੀਰ ਗੁਰ ਲਾਗਾ ਤਾਂ ਬਜਾਨੀ ਹੈ।
ਬਾਬਾ ਕਬੀਰ ਜੀ ਕਹਿੰਦੇ ਗੁਰੂ ਦਾ ਉਪਦੇਸ਼ ਸਿੱਖ ਦੇ ਅੰਤਿਸ਼ ਕਰਨ ਵਿੱਚ ਲੱਗਾ ਤੇ ਤਾਂ ਜਾਣੀਏ
ਮਿਟੈ ਮੋਹ ਤਨ ਤਾਪ।
ਗੁਰੂ ਦੇ ਉਪਦੇਸ਼ ਨਾਲ ਸਿੱਖ ਦੇ ਮਨ ਚੋਂ ਸਰੀਰ ਦਾ ਮੋਹ ਤੇ ਤਿੰਨੇ ਤਾਪ ਆਦੀ ਵਿਆਦੀ ਉਪਾਧੀ ਨਾਸ ਹੋ ਜਾਂਦੇ ਹਨ।
ਹਰਗ ਸੁਖ ਦਾਜੈ ਨਹੀਂ।
ਜਿਨ੍ਹਾਂ ਤੇ ਪ੍ਰਮਾਤਮਾ ਦੀ ਹੋਈ ਕਿਰਪਾ, ਪਦਾਰਥਾਂ ਦੀ ਪ੍ਰਾਪਤੀ ਦੇ ਅਰਥ ਦੇ ਅਰਕ ਵਿਖੇ, ਪਦਾਰਥਾਂ ਦੀ ਨਿਵਿਰਤੀ ਦੇ ਸੰਗ ਵਿਖੇ ਕਿਸੇ ਪ੍ਰਕਾਰ ਦਾ
ਹਰ ਤਬ ਹਰ ਆਪੇ ਆਪ
ਉਹਨਾਂ ਦੇ ਮਨ ਤੇ ਅਸਰ ਨਹੀਂ ਹੁੰਦਾ। ਕਾਰਨ ਕੀ ਹੈ? ਉਹ ਗੁਰਮੁਖ ਪਿਆਰੀ ਹਰੀ ਦਾ ਰੂਪ ਹੋ ਜਾਂਦੇ ਹਨ। ਕਦੋਂ? ਜਦੋਂ ਗੁਰੂ ਨੇ ਕਿਰਪਾ ਕੀਤੀ, ਉਹਨ ਬਿਸਮਲ ਉਹਨੂੰ ਝਟਕਾ ਕੀਆ। ਕਈ ਕਹਿੰਦੇ ਗਿਆਨੀ ਜੀ ਹਲਾਲ ਚੰਗਾ ਕਿ ਝਟਕਾ ਚੰਗਾ ਹੈ? ਬੜਾ ਜਵਾਬ ਸੁੰਦਰ ਹੈ। ਉਨ ਬਿਸਮਲ ਉਨ ਝਟਕਾ ਕੀਆ, ਦਇਆ ਦੋਂ ਤੇ ਭਾਗੀ, ਕਹਿਤ ਕਬੀਰ ਸੁਣੋ ਰੇ ਸੰਤੋ, ਆਗ ਦੋਂ ਕਰ ਲੱਗੀ। ਅੱਗ ਦੋਵਾਂ ਦੇ ਕਰ ਲੱਗਦੀ ਜੇ ਗੁਰੂ ਕਿਰਪਾ ਕਰੇ, ਸਾਡੇ ਅੰਦਰ ਦਇਆ ਆਵੇ ਤਾਂ ਕਿ ਅਸੀਂ ਧਰਮੀ ਬਣੀਏ। ਸੋ ਗੁਰਮੁਖੋ ਅੱਜ ਇੰਨਾ ਹੀ ਪ੍ਰਵਾਨ ਕਰੋ। ਗੁਰੂ ਕੇ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।